ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤਾਂ ਨਾਲ ਵੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਉਹੀ ਬੰਦਾ ਗਲਤ ਬੰਦਿਆਂ ਕੋਲ ਖੜ ਕੇ ਬੜਾ ਉਹਨਾਂ ਦਾ ਆਦਰ ਕਰਦਾ ਸਤਿਕਾਰ ਕਰਦਾ ਤੇ ਜੇ ਕੋਈ ਨਾਮ ਜਪਣ ਵਾਲਾ ਕੋਈ ਚੰਗਾ ਬੰਦਾ ਮਿਲ ਜਾਏ ਉਹਦੀ ਨਿੰਦਾ ਕਰਦਾ ਖਿੰਨ ਟਿਕ ਨਾ ਪਾਈ ਉਹ ਇੱਕ ਖਿੰਨ ਟਿਕਣ ਨਹੀਂ ਪਾਉਂਦਾ ਸਾਖੀਆਂ ਜਿੰਨੀਆਂ ਕੁ ਮੈਨੂੰ ਆਉਂਦੀਆਂ ਮੈਂ ਨਾਲ ਨਾਲ ਪੁਰਾਣੀਆਂ ਜਿਹੜੀਆਂ 200 ਸਾਲ ਪਹਿਲਾਂ ਹੋਈਆਂ 400 ਸਾਲ ਪਹਿਲਾਂ ਹੋਈਆਂ ਉਹ ਤਾਂ ਮੈਂ ਦੇਖੀਆਂ ਨਹੀਂ ਪਰ ਜਿਹੜੀ ਚੀਜ਼ ਮੈਂ ਦੇਖੀ ਆ ਉਹ ਮੈਂ ਦੱਸ ਦਿੰਦਾ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਕੋਲ ਇੱਕ ਸਿੰਘ ਸੀ ਉਹ ਹੁਣ ਵੀ ਹੈਗਾ ਇੱਥੇ ਵੀ ਘੁੰਮਦਾ ਨਜ਼ਰ ਆਉਂਦਾ ਕਦੇ ਕਦੇ ਉਹ ਵਿਚਰਦਾ ਹੀ ਰਹਿੰਦਾ ਕਿਤੇ ਨਾ ਕਿਤੇ ਉਹ ਨਿੰਦਾ ਬੜੀ ਕਰਦਾ ਸੀ ਵਿੱਚੇ ਰਹਿੰਦਿਆਂ ਹੋਇਆਂ ਪੁੱਠਾ ਸਿੱਧਾ ਬੋਲਦਾ ਰਹਿੰਦਾ ਸੀ ਸੋ ਉਹਨੇ ਜਦੋਂ ਕਈ ਵਾਰੀ ਮੂੰਹ ਦੇ ਉੱਤੇ ਕਈ ਗੱਲਾਂ ਕਰਨੀਆਂ ਆਹ ਅਰਥ ਠੀਕ ਨਹੀਂ ਕੀਤਾ ਐ ਨਹੀਂ ਕੀਤਾ ਬੜੀਆਂ ਸਾਰੀਆਂ ਗੱਲਾਂ ਬੋਲਦੇ ਇੱਕ ਦਿਨ ਸੁਭਾਵਕ ਕਹਿੰਦੇ ਤੂੰ ਵੀ ਟਿਕ ਕੇ ਨਹੀਂ ਬਹਿੰਦਾ ਔਰ ਟਿਕੇਗਾ ਵੀ ਨਹੀਂ ਤੂੰ ਟਿਕ ਕੇ ਖੜ ਵੀ ਨਹੀਂ ਸਕਦਾ ਤੂੰ ਹੁਣ ਮੈਂ ਉਹਨੂੰ ਪ੍ਰਤੱਖ ਦੇਖਦਾ ਉਹ ਜੇ ਖੜਾ ਵੀ ਆ ਨਾ ਤਾਂ ਉਹਦਾ ਸਰੀਰ ਹਿਲਦਾ ਹੀ ਰਹਿੰਦਾ ਜਾਂ ਮੋਢਾ ਜਾਂ ਸਿਰ ਜਾਂ ਲੱਤ ਬਾਂਹ ਫਿਰ ਉਹ ਟਿਕਦਾ ਨਹੀਂ ਇੱਥੇ ਖੜਾ ਉੱਥੇ ਚਲਾ ਜਾਂਦਾ ਉੱਥੇ ਖੜਾ ਉੱਥੇ ਚਲਾ ਜਾਂਦਾ ਉੱਥੇ ਚਲਾ ਜਾਂਦਾ ਘੁੰਮਦਾ ਹੀ ਰਹਿੰਦਾ ਸੰਤਾਂ ਦੀ ਨਿੰਦਾ ਸੰਗਤਾਂ ਦੀ ਨਿੰਦਾ ਗੁਰੂ ਦੀ ਨਿੰਦਾ ਕਰਨ ਵਾਲਾ ਬੰਦਾ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦਾ ਭਟਕਦਾ ਹੀ ਰਹਿੰਦਾ ਜਿਵੇਂ ਪਿਰਥੀ ਆ ਭਟਕਦਾ ਹੀ ਰਿਹਾ ਭਟਕ ਭਟਕ ਕੇ ਮਰ ਗਿਆ ਅੱਤ ਤਾਈ ਵਾਲੇ ਸਾਰੇ ਔਗਣੀ ਸੀ ਪਿਰਥੀ ਦੇ ਅੰਦਰ ਚੰਦੂ ਦੇ ਅੰਦਰ ਸੰਤ ਕਾ ਨਿੰਦਕ ਮਹਾ ਹਥਿਆਰਾ ਸਾਰਿਆਂ ਦੀ ਨਿੰਦਾ ਜਿਹੜਾ ਕਰਦਾ ਹੈ ਸੰਤਾਂ ਮਹਾਤਮਾ ਦੀ ਗੁਰਮੁਖਾਂ ਪਿਆਰਿਆਂ ਦੀ ਸਤਿਗੁਰੂ ਮਹਾਰਾਜ ਦੀ ਇਹ ਸਾਰਾ ਕੁਝ ਇੱਕ ਵਿੱਚ ਹੀ ਆ ਜਾਂਦਾ ਸੰਤ ਅੱਖਰ ਸਾਰਿਆਂ ਲਈ ਵਰਤਿਆ ਜਾਂਦਾ ਉਹ ਫਿਰ ਮਹਾਂ ਹਥਿਆਰਾ ਬਣ ਜਾਂਦਾ ਉਹਦੇ ਕੋਲੋਂ ਕੁਦਰਤ ਵੱਲੋਂ ਹੀ ਗਲਤੀਆਂ ਹੋਣ ਲੱਗ ਜਾਂਦੀਆਂ ਆਪਣੇ ਆਪ ਹੀ ਇਹ ਵੀ ਇੱਕ ਬਖਸ਼ਿਸ਼ ਦਾ ਦਾਇਰਾ ਹੁੰਦਾ ਜਿਹੜੀਆਂ ਚੀਜ਼ਾਂ ਆਪਾਂ ਕਈ ਦੇਖੀਆਂ ਵੀ ਨਹੀਂ ਹੋਈਆਂ ਇਸੇ ਨੂੰ ਕਿਰਪਾ ਕਹਿੰਦੇ ਨੇ ਜਦ ਬੰਦੇ ਤੇ ਕਿਰਪਾ ਹੁੰਦੀ ਆ ਤਾਂ ਗਲਤ ਕੰਮ ਨਹੀਂ ਕਰਦਾ ਉਹਦੇ ਉਦਾਲੇ ਇੱਕ ਦਾਇਰਾ ਬਣ ਜਾਂਦਾ ਕਿ ਉਹਨੂੰ ਉਹ ਚੀਜ਼ਾਂ ਗਲਤ ਕੰਮ ਕਰਨ ਨਹੀਂ ਦਿੰਦੀਆਂ ਜਦੋਂ ਕਿਰਪਾ ਹਟ ਜਾਂਦੀ ਆ ਤਾਂ ਉਹਦਾ ਮਹਾਂ ਹਥਿਆਰਾ ਬਣ ਜਾਂਦਾ ਗਲਤ ਕੰਮ ਕਰਨ ਲੱਗ ਜਾਂਦਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤਾਂ ਦੀ ਨਿੰਦਾ ਕਰਕੇ ਪਰਮੇਸ਼ਵਰ ਨੂੰ ਬੜਾ ਰੋਸ ਆਉਂਦਾ ਕਿ ਵੀ ਇਹ ਕੁਕਰਮੀ ਬੰਦਾ ਹੈ ਔਰ ਮਹਾਤਮਾ 24 ਘੰਟੇ ਭਗਤੀ ਕਰਦੇ ਨੇ ਨਾਮ ਜਪਦੇ ਨੇ ਸੇਵਾ ਕਰਦੇ ਨੇ ਇਹ ਜਿਹੜਾ ਜੀਵ ਹੈ ਇਹ ਹਮੇਸ਼ਾ ਨਿੰਦਾ ਹੀ ਕਰਦਾ ਇਸ ਕਰਕੇ ਪਰਮੇਸ਼ਰ ਉਹਨਾਂ ਨੂੰ ਆਪ ਮਾਰਦੇ ਨੇ ਜੋ ਜੋ ਤੁਮਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ ਪਰਮੇਸ਼ਰ ਉਹਨਾਂ ਨੂੰ ਆਪ ਹੀ ਮਾਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤਾਂ ਦੀ ਨਿੰਦਾ ਕਰਨੇ ਕਰਕੇ ਇਨਸਾਨ ਰਾਜ ਤੋਂ ਹੀਣਾ ਹੋ ਜਾਂਦਾ ਰਾਜ ਖੁੱਸ ਜਾਂਦਾ ਖਤਮ ਹੋ ਜਾਂਦਾ ਉਹਦਾ ਉਹਦੇ ਕੋਲ ਮੁੜ ਕੇ ਰਾਜ ਨਹੀਂ ਰਹਿੰਦਾ ਫਿਰ ਉਹਨੂੰ ਕਿਉਂਕਿ ਆਮ ਸੰਸਾਰੀ ਲੋਕਾਂ ਨੂੰ ਨਹੀਂ ਪਤਾ ਕਿ ਮਹਾਤਮਾ ਦੇ ਅੰਦਰ ਕਿੰਨੀ ਤਾਕਤ ਹੈ ਉਹਦੀ ਆਪਣੀ ਤਾਕਤ ਨਹੀਂ ਤਾਕਤ ਤਾਂ ਸਾਰੀ ਗੁਰਬਾਣੀ ਦੀ ਹੋਈ ਹੈ ਜਿੰਨਾ ਵੀ ਆਪਾਂ ਗੁਰਬਾਣੀ ਜ਼ਿਆਦਾ ਪੜਾਂਗੇ ਅਭਿਆਸ ਕਰੀ ਜਾਵਾਂਗੇ ਨਾਮ ਦਾ ਓਨੀ ਗੁਰਬਾਣੀ ਦੀ ਹੀ ਸ਼ਕਤੀ ਹੀ ਮਹਾਤਮਾ ਅੰਦਰ ਕੰਮ ਕਰਦੀ ਹੈ ਇਹ ਕਿਤੋਂ ਹੋਰ ਨਹੀਂ ਆਈ ਸ਼ਕਤੀ ਉਹਦੇ ਅੰਦਰ ਸ਼ਕਤੀ ਸਾਰਿਆਂ ਵਿੱਚ ਬਾਣੀ ਦੀ ਹੁੰਦੀ ਹੈ ਪਰ ਜੇ ਕੋਈ ਨਿੰਦਾ ਕਰਦਾ ਉਹ ਸੰਤ ਦੀ ਨਿੰਦਾ ਨਹੀਂ ਕਰਦਾ ਉਹ ਗੁਰੂ ਦੀ ਹੀ ਨਿੰਦਾ ਕਰ ਰਿਹਾ ਉਹ ਗੁਰਬਾਣੀ ਦੀ ਨਿੰਦਾ ਕਰਦਾ ਇਸ ਕਰਕੇ ਉਹ ਰਾਜ ਤੋਂ ਹੀਣਾ ਹੋ ਜਾਂਦਾ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਹੌਲੀ ਹੌਲੀ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ ਫਿਰ ਦੀਨ ਸਾਰਿਆਂ ਦੇ ਅੱਗੇ ਹੱਥ ਅੱਡ ਕੇ ਗਰੀਬਾਂ ਵਾਂਗੂੰ ਘੁੰਮਦਾ ਫਿਰਦਾ ਕੋਈ ਪੁੱਛਦਾ ਨਹੀਂ ਉਹਨੂੰ ਕਿਉਂਕਿ ਉਹਦੇ ਉੱਤੋਂ ਕਿਰਪਾ ਹਟ ਗਈ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਰਹਿੰਦੀ ਰੱਬ ਦੇ ਪਿਆਰਿਆਂ ਦੀ ਕਿਰਪਾ ਰਹਿੰਦੀ ਹੈ ਉਹ ਆਪਣੀ ਕਿਰਪਾ ਨਾਲ ਹੀ ਉਹਨੂੰ ਤਾਰ ਲੈਂਦੇ ਨੇ ਜੇ ਉਹੀ ਬੰਦਾ ਉਲਟ ਬੋਲਣ ਲੱਗ ਜਾਂਦਾ ਨਿੰਦਿਆ ਕਰਨ ਲੱਗ ਜਾਂਦਾ ਉਹੀ ਡੁੱਬਣਾ ਸ਼ੁਰੂ ਹੋ ਜਾਂਦਾ ਸੰਤ ਕੇ ਨਿੰਦਕੋ ਸਰਬ ਰੋਗ ਹੁਣ ਜਦੋਂ ਨਿੰਦਾ ਕਰਦਾ ਮਹਾਤਮਾ ਦੀ ਨਾਮ ਜਪਣ ਵਾਲਿਆਂ ਦੀ ਗੁਰਮੁਖਾਂ ਪਿਆਰਿਆਂ ਦੀ ਸੰਤਾਂ ਮਹਾਤਮਾ ਨੂੰ ਨਿੰਦਦਾ ਹੈ ਉਹਨੂੰ ਸਾਰੇ ਹੀ ਰੋਗ ਆ ਕੇ ਲੱਗ ਜਾਂਦੇ ਨੇ, ਕੋਈ ਰੋਗ ਬਾਕੀ ਨਹੀਂ ਰਹਿੰਦਾ ਉਹਨੂੰ। ਸਰਬੱਤ ਰੋਗ ਨਿੰਦਕ ਨੂੰ ਹਰੇਕ ਹੀ ਰੋਗ ਲੱਗ ਜਾਂਦਾ, ਕਿਉਂਕਿ ਉਹਨੇ ਨਿੰਦਾ ਕਰੀ ਜਾਣੀ, ਨਿੰਦਾ ਕਰੀ ਜਾਣੀ ਹੈ। ਨਿੰਦਕ ਹਮਰੇ ਕੱਪੜੇ ਧੋਏ, ਉਹ ਸਾਰੀ ਗੰਦਗੀ ਖਾ ਜਾਂਦਾ। ਸੰਤ ਕੇ ਨਿੰਦਕੋ ਸਦਾ ਬਿਜੋਗ, ਸੰਤਾਂ ਦੇ ਨਿੰਦਕ ਨੂੰ ਹਮੇਸ਼ਾ ਵਿਛੋੜਾ ਹੀ ਪਿਆ ਰਹਿੰਦਾ। ਇਹ ਇੱਕ ਬੜਾ ਭਾਰੀ ਦੁੱਖ ਹੈ, ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਗੁਰੂ ਦਾ ਵਿਛੋੜਾ, ਸੰਗਤ ਦਾ ਵਿਛੋੜਾ। ਉਹ ਵਿਛੜਿਆ ਹੀ ਰਹਿੰਦਾ ਹੈ, ਹਰ ਵਕਤ ਵਿਛੜਿਆ ਰਹਿੰਦਾ, ਜਨਮਾਂ ਜਨਮਾਂਤਰਾਂ ਦੇ ਗੇੜੇ ਖਾਣ ਲੱਗ ਪੈਂਦਾ। ਨਿੰਦਾ ਕਰਨੇ ਕਰਕੇ ਸਦਾ ਬਿਜੋਗ ਪੈ ਜਾਂਦਾ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਸੰਤਾਂ ਦੀ ਨਿੰਦਾ ਐਸੀ ਹੈ ਕਿ ਦੋਸ਼ ਦੇ ਵਿੱਚ ਵੀ ਮਹਾਂਦੋਸ਼ ਹੈ, ਦੋਸ਼ਾਂ ਵਿੱਚੋਂ ਭਾਰੀ ਦੋਸ਼ ਹੈ। ਨਿੰਦਾ ਕਰਨਾ ਆਪਣਾ ਕਰਮ ਨਹੀਂ, ਮਾੜਾ ਨਹੀਂ ਕਹਿਣਾ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅਸ਼ਟਪਦੀ ਲਿਖਣ ਦਾ ਭਾਵ ਹੈ ਸਤਿਗੁਰਾਂ ਦਾ ਕਿ ਮਾੜਾ ਨਹੀਂ ਕਹਿਣਾ ਕਿਸੇ ਨੂੰ ਵੀ, ਕਦੇ ਨਿੰਦਾ ਨਹੀਂ ਕਰਨੀ। ਨਿੰਦਾ ਉਹ ਗੱਲ ਹੈ ਜਿਹੜੀ ਆਪਾਂ ਕਦੇ ਦੇਖੀ ਨਹੀਂ, ਜਦੋਂ ਆਪਾਂ ਦੇਖੀ ਨਹੀਂ ਤਾਂ ਉਹਦੇ ਵਿੱਚ ਕਿਉਂ ਦੋਸ਼ ਰੋਪਣਾ ਆਪਾਂ ਨੇ। ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ, ਜੇ ਸੰਤ ਮਹਾਤਮਾ ਨੂੰ ਭਾ ਜਾਵੇ ਕਿ ਅਤ ਤਾਈ ਟਿਕਣਾ ਨਹੀਂ ਪਾਉਂਦਾ ਹਥਿਆਰਾ, ਪਰਮੇਸ਼ਰ ਮਾਰਾ ਰਾਜ ਤੋਂ ਹੀਣ, ਦੁਖੀਆ ਦੀਨ, ਸਾਰੇ ਰੋਗਾਂ ਦਾ ਚਿੰਬੜਨਾ, ਵਿਯੋਗ ਦਾ ਪੈਣਾ, ਦੋਸ਼ ਦਾ ਦੋਸ਼ ਕਰਨਾ, ਇਹ ਸਾਰਾ ਕੁਝ ਜੇ ਮਹਾਤਮਾ ਨੂੰ ਤਰਸ ਆ ਜਾਵੇ, ਜੇ ਮੁੜ ਕੇ ਉਸੇ ਕੋਲ ਹੀ ਚਲਿਆ ਜਾਵੇ ਤਾਂ ਫਿਰ ਉਹ ਬਖਸ਼ ਲੈਂਦੇ ਨੇ। ਉਹੀ ਬਖਸ਼ ਸਕਦੇ ਨੇ ਸਿਰਫ, ਫਿਰ ਹੋਰ ਕੋਈ ਟਿਕਾਣਾ ਨਹੀਂ ਉਸ ਨੂੰ, ਕਿਉਂਕਿ ਉਹਨਾਂ ਦੀ ਕਮਾਈ ਕੀਤੀ ਹੁੰਦੀ ਹੈ। ਇਸ ਕਰਕੇ ਉਹ ਜੋ ਬਚਨ ਉਹਨਾਂ ਨੇ ਕਰ ਦਿੱਤਾ ਉਹ ਜੋ ਨਿਕਲ ਗਿਆ, ਮਹਾਰਾਜ ਕਹਿੰਦੇ ਨੇ ਫਿਰ ਮੈਂ ਵੀ ਨਹੀਂ ਰੋਕ ਸਕਦਾ ਉਹਨੂੰ, ਤੇਰਾ ਆਵਾ ਬੁੱਧੂ ਕੱਚਾ ਹੀ ਰਹੇਗਾ, ਫਿਰ ਕੱਚਾ ਹੀ ਰਿਹਾ। ਕਹਿੰਦੇ ਮਹਾਰਾਜ ਫਿਰ ਇਹ ਪੱਕਦਾ ਨਹੀਂ, ਹੁਣ ਤੁਹਾਡੇ ਵਚਨ ਪੂਰੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਕੋਈ ਨਹੀਂ, ਵਿਕੇਗਾ ਤਾਂ ਪੱਕਿਆਂ ਦੇ ਭਾਈ, ਪਰ ਪੱਕੇਗਾ ਨਹੀਂ, ਕਿਉਂਕਿ ਮੇਰੇ ਉਸ ਸਿੱਖ ਨੇ ਵਚਨ ਕੀਤੇ ਨੇ ਜਿਹੜਾ ਕਮਾਈ ਕਰਦਾ ਰੋਜ਼। ਸਿੱਖ ਦਾ ਵਚਨ ਕਿਵੇਂ ਮੋੜ ਸਕਦਾ ਮੈਂ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਜ਼ੁਬਾਨ ਦੇ ਉੱਤੇ ਸਾਰਾ ਦਿਨ ਸੱਚ ਹੀ ਸੱਚ ਰਹਿਣਾ ਹੈ, ਜਿਹੜੀ ਜ਼ੁਬਾਨ ਦੇ ਉੱਤੇ ਗੁਰਬਾਣੀ ਰਹਿਣੀ ਹਰ ਵਕਤ, ਨਾਮ ਨਹੀਂ ਰਹਿਣਾ, ਨਾਮ ਦਾ ਵਾਸਾ ਹੈ, ਉਸ ਜ਼ੁਬਾਨ ਦੇ ਉੱਤੋਂ ਬੋਲਿਆ ਹੋਇਆ ਅੱਖਰ ਤਾਂ ਤਤਕਾਲ ਹੀ ਪੂਰਾ ਹੋ ਜਾਂਦਾ, ਉਹ ਵੀ ਤਾਂ ਪਰਮੇਸ਼ਰ ਹੀ ਹੁੰਦਾ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਲੱਖੂ, ਭਾਈ ਬੁੱਧੂ, ਉਹ ਭਾਈ ਜਿਹੜਾ ਲੱਖੂ ਹੈ ਨਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ 25 ਜਪਜੀ ਸਾਹਿਬ ਦੇ ਪਾਠ ਕਰਦਾ ਬੜੇ ਪਿਆਰ ਨਾਲ। ਭਾਈ ਉਹ ਇੰਨੇ ਸਾਲ ਹੋ ਗਏ ਜਪਜੀ ਸਾਹਿਬ ਦੇ ਪਾਠ ਕਰਦਿਆਂ ਨੂੰ, ਉਹਦੀ ਜ਼ੁਬਾਨ ਦੇ ਉੱਤੇ ਗੁਰੂ ਨਾਨਕ ਦੇਵ ਜੀ ਬੈਠੇ ਨੇ। ਹੁਣ ਜਦ ਗੁਰੂ ਨਾਨਕ ਦੇਵ ਜੀ ਨੇ ਕਹਿਤਾ ਵੀ ਤੇਰਾ ਆਵਾ ਕੱਚਾ ਰਹੇਗਾ, ਮੈਂ ਤਾਂ ਉਹਨੂੰ ਪਕਾ ਨਹੀਂ ਨਾ ਸਕਦਾ। ਹੁਣ ਮਹਾਰਾਜ ਨੇ ਇੱਕ ਸਿੱਖ ਨੂੰ ਵੀ ਭੇਜਿਆ ਸੀ ਭਾਈ ਲੱਖੂ ਦੇ ਕੋਲੇ। ਮਹਾਰਾਜ ਕਹਿੰਦੇ ਭਾਈ ਸਾਡੇ ਵੱਲੋਂ ਕਿਹੋ ਜਾ ਕੇ ਵੀ ਉਹ ਬਚਨ ਤੁਸੀਂ ਕਰ ਦਿੱਤਾ, ਹੁਣ ਕਿਰਪਾ ਕਰੋ। ਮਹਾਤਮਾ ਕੋਲ ਵੀ ਜਾ ਕੇ ਫਿਰ ਕਿਰਪਾ ਹੀ ਮੰਗਣੀ ਪੈਂਦੀ। ਫਿਰ ਜਾ ਕੇ ਭਾਈ ਲੱਖੂ ਨੂੰ ਬੇਨਤੀ ਕੀਤੀ ਕਿ ਉਹ ਵਿਚਾਰਾ ਗਰੀਬ ਸਿੱਖ ਮਾਰ ਖਾ ਜਾਏਗਾ, ਉਹਨੇ ਕਰਜ਼ਾ ਲਿਆ। ਭਾਈ ਲੱਖੂ ਕਹਿਣ ਲੱਗੇ ਹੁਣ ਤਾਂ ਫਿਰ ਨਹੀਂ ਸਕਦੀ ਗੱਲ, ਆਵਾ ਤਾਂ ਕੱਚਾ ਹੀ ਰਹੇਗਾ, ਫਿਰ ਪੱਕਾ ਕਰਤੀ ਗੱਲ। ਉਹੀ ਬਚਨ ਬਿਲਕੁਲ ਮਹਾਰਾਜ ਵਾਲਾ ਹੀ ਭਾਈ ਲੱਖੂ ਨੇ ਕਰਤਾ। ਕਹਿੰਦੇ ਕਰਜ਼ਾਈ ਹੈ ਨਾ, ਪੈਸੇ ਦੀ ਕਿੱਲਤ ਹੈ, ਇੱਟਾਂ ਉਹਦੀਆਂ ਪੱਕਿਆਂ ਦੇ ਭਾਅ ਵਿਕ ਜਾਣਗੀਆਂ, ਆਪ ਵੀ ਉਹੀ ਬਚਨ ਕਰਤਾ। ਸੋ ਕਹਿਣ ਦਾ ਭਾਵ ਇੱਥੇ ਮਹਾਰਾਜ ਨੇ ਬਰਾਬਰਤਾ ਇਹ ਦਿਖਾਈ ਹੈ ਵੀ ਮੇਰੇ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਹੀਂ, ਪਰ ਹੋਵੇ ਉਹ ਗੁਰੂ ਦਾ ਪੱਕਾ ਸਿੱਖ। ਐਂ ਤਾਂ ਕਹਿਣ ਨੂੰ ਹਰੇਕ ਨੂੰ ਹੀ ਆਪਾਂ ਸਿੱਖ ਕਹਿ ਦਿੰਦੇ ਹਾਂ, ਇਹ ਵੀ ਸਿੱਖ ਹੈ, ਉਹ ਵੀ ਸਿੱਖ ਹੈ, ਪਰ ਹੋਵੇ ਗੁਰ ਸਿੱਖ ਪਰਪੱਕਤਾ ਵਿੱਚ, ਉਹਦੇ ਵਿੱਚ ਫਿਰ ਗੁਰੂ ਵਿੱਚ ਕੋਈ ਫਰਕ ਨਹੀਂ ਰਹਿੰਦਾ, ਆਪਸ ਵਿੱਚ ਇੱਕੋ ਹੀ ਰੂਪ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਸੰਤ ਕਾ ਦੋਖੀ ਸਦਾ ਅਪਵਿੱਤ, ਸੰਤਾਂ ਦਾ ਦੋਖੀ ਜਿਹੜਾ ਦੋਸ਼ ਰੋਪਣ ਵਾਲਾ ਨਿੰਦਕ ਹੈ ਉਹ ਹਮੇਸ਼ਾ ਅਪਵਿੱਤਰ ਹੀ ਰਹਿੰਦਾ, ਉਹ ਪਵਿੱਤਰ ਹੋ ਹੀ ਨਹੀਂ ਸਕਦਾ। ਇੱਕ ਤਾਂ ਨਿੰਦਾ ਕਰਕੇ ਮੂੰਹ ਪਵਿੱਤਰ ਨਹੀਂ ਹੋ ਸਕਦਾ ਉਹਦਾ, ਦੂਸਰਾ ਉਹਨੂੰ ਬਿਮਾਰੀਆਂ ਐਸੀਆਂ ਲੱਗ ਜਾਂਦੀਆਂ ਨੇ ਕਿ ਉਹ ਅਪਵਿੱਤਰ ਹੀ ਰਹਿੰਦਾ ਹੈ। ਕਈ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਬੰਦੇ ਨੂੰ ਪਵਿੱਤਰਤਾ ਹੋਣ ਹੀ ਨਹੀਂ ਦਿੰਦੀਆਂ, ਇਸ ਕਰਕੇ ਉਹ ਹਮੇਸ਼ਾ ਅਪਵਿੱਤਰ ਹੀ ਰਹਿੰਦਾ ਹੈ। ਬਿਮਾਰੀਆਂ ਕਰਕੇ ਵੀ, ਜ਼ੁਬਾਨ ਨਾਲ ਨਿੰਦਾ ਕਰਨੇ ਕਰਕੇ ਤੇ ਮਨ ਕਰਕੇ ਮਾੜੇ ਖਿਆਲਾਂ ਕਰਕੇ ਅਪਵਿੱਤਰ ਹੈ, ਤੇ ਸਰੀਰ ਕਰਕੇ ਵੀ ਅਪਵਿੱਤਰ ਹੈ। ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ। ਜਿਹੜੇ ਬੰਦੇ ਨੇ ਸੰਤਾਂ ਦਾ ਲਿਹਾਜ਼ ਨਹੀਂ ਕੀਤਾ, ਉਹਨਾਂ ਦੀ ਨਿੰਦਾ ਕਰੀ ਜਾਂਦਾ ਹੈ, ਉਹ ਹੋਰ ਕਿਸੇ ਨੂੰ ਕੀ ਸਮਝੇਗਾ? ਉਹਨੇ ਕਿਸੇ ਦਾ ਹੋਰ ਮਿੱਤਰ ਥੋੜੀ ਬਣ ਜਾਣਾ, ਉਹ ਨਹੀਂ ਕਿਸੇ ਦਾ ਮਿੱਤਰ ਹੈ, ਉਹ ਸਾਰਿਆਂ ਦਾ ਹੀ ਦੁਖੀ ਬਣ ਗਿਆ। ਉਹ ਹਰੇਕ ਦੇ ਵਿਰੁੱਧ ਬੋਲਦਾ, ਕਿਉਂ? ਉਹਦਾ ਮੂੰਹ ਜੋ ਖੁੱਲ ਗਿਆ ਨਿੰਦਾ ਕਰਨ ਵਾਸਤੇ, ਉਹਨੂੰ ਕੋਈ ਦੱਸਣ ਵਾਲਾ ਨਹੀਂ ਮਿਲਿਆ ਕਿ ਨਿੰਦਾ ਭਲੀ ਕਿਸੇ ਕੀ ਨਾ ਹੀ। ਮਨਮੁਖ ਮੁਗਧ ਕਰਨ ਸੰਤ ਕੇ ਦੁਖੀ ਕੌ ਡਾਨ ਲਾਗੈ। ਬੜਾ ਭਾਰੀ ਡੰਡ ਲੱਗਦਾ ਹੈ ਸੰਤਾਂ ਦੇ ਦੁਖੀ ਨੂੰ, ਧਰਮ ਰਾਜੇ ਦਾ ਡੰਡ, ਇੱਥੇ ਦੁਨੀਆਂ ਅੰਦਰ ਰਹਿੰਦਿਆਂ ਡੰਡ, ਜੰਮਣ ਮਰਨ ਦਾ ਡੰਡ ਪਿਆ ਹੀ ਰਹਿੰਦਾ। ਵਾਰ ਵਾਰ ਉਹਨੂੰ ਡੰਨ ਹੀ ਮਿਲਦੇ ਨੇ, ਕਿਉਂਕਿ ਉਹਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਮਹਾਤਮਾ ਦੇ ਅੰਦਰ ਕਿੰਨੀ ਤਾਕਤ ਹੁੰਦੀ ਹੈ। ਤਾਕਤ ਦਾ ਅੰਦਾਜ਼ਾ ਆਪਾਂ ਲਾ ਨਹੀਂ ਸਕਦੇ। ਰਾਜੇ ਜਨਕ ਨੇ ਇੱਕ ਸਮੇਂ ਦਾ ਆਪਣਾ ਨਿਤਨੇਮ ਦੇ ਕੇ ਨਰਕ ਖਾਲੀ ਕਰ ਦਿੱਤੇ ਸਾਰੇ, ਇੰਨੀ ਸ਼ਕਤੀ ਦੇ ਮਾਲਕ ਹੁੰਦੇ ਨੇ। ਮਹਾਰਾਜ ਕਹਿੰਦੇ ਜਦੋਂ ਇਸ ਦੀ ਤਾਕਤ ਦਾ ਅੰਦਾਜ਼ਾ ਨਾ ਹੋਣ ਕਰਕੇ ਲੋਕ ਨਿੰਦਾ ਕਰਨ ਲੱਗ ਜਾਂਦੇ ਨੇ, ਨਿੰਦਾ ਕਰਨੇ ਕਰਕੇ ਫਿਰ ਉਹਨੂੰ ਐਸੇ ਐਸੇ ਡੰਨ ਮਿਲਦੇ ਨੇ ਜਿਹੜੇ ਉਹਨੇ ਕਦੇ ਦੇਖੇ ਵੀ ਨਹੀਂ ਹੁੰਦੇ। ਫਿਰ ਸੰਤ ਕੇ ਦੁਖੀ ਕਹੋ ਸਭ ਤਿਆਗੈ। ਸੰਤ ਦੇ ਦੁਖੀ ਨੂੰ, ਨਿੰਦਕ ਨੂੰ ਸਾਰੇ ਲੋਕ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿੰਦੇ ਨੇ। ਵੇਦ ਦਾ ਕੰਮ ਹੀ ਇਹ, 24 ਘੰਟੇ ਨਿੰਦਾ ਹੀ ਕਰੀ ਜਾਂਦਾ ਹੈ। ਜੇ ਉਹਦੀ ਨਿੰਦਾ ਕਰਦਾ ਤਾਂ ਸਾਡੀ ਕਿਹੜਾ ਨਹੀਂ ਕਰਦਾ ਹੋਣਾ ਹੈ? ਜਿਹੜਾ ਨਿੰਦਕ ਬੰਦਾ ਤੁਹਾਡੇ ਕੋਲ ਕਿਸੇ ਦੀ ਨਿੰਦਾ ਕਰ ਸਕਦਾ ਤੁਹਾਡੇ ਮੂੰਹ ਤੇ, ਤੁਹਾਨੂੰ ਵੀ ਨਹੀਂ ਬਖਸ਼ਦਾ। ਜਦੋਂ ਆਪਾਂ ਉਹਦੇ ਕੋਲੋਂ ਹੋ ਕੇ ਵਾਪਸ ਚਲੇ ਜਾਵਾਂਗੇ ਨਾ, ਉਹ ਤੀਜੇ ਬੰਦੇ ਕੋਲ ਫਿਰ ਆਪਣੀ ਨਿੰਦਾ ਕਰੂਗਾ। ਜਦੋਂ ਤੀਜਾ ਚਲੇਗਾ ਫਿਰ ਚੌਥੇ ਕੋਲ ਤੀਜੇ ਦੀ ਨਿੰਦਾ ਕਰੂਗਾ, ਕਿਉਂਕਿ ਉਹਨੂੰ ਆਦਤ ਬਣ ਚੁੱਕੀ ਨਿੰਦਾ ਦੀ। ਮਹਾਰਾਜ ਕਹਿੰਦੇ ਇਸ ਕਰਕੇ ਨਿੰਦਾ ਇੱਕ ਬਹੁਤ ਐਸਾ ਕੋਝਾ ਰੋਗ ਹੈ ਜਿਹੜਾ ਹਰੇਕ ਇਨਸਾਨ ਨੂੰ ਲੱਗ ਜਾਂਦਾ। ਕੋਸ਼ਿਸ਼ ਕਰੋ ਨਿੰਦਾ ਆਪਣੇ ਮੂੰਹ ਵਿੱਚੋਂ ਨਾ ਨਿਕਲੇ। ਭਾਈ ਵੀਰ ਸਿੰਘ ਜੀ ਦੇ ਨਾਲ ਸ਼ਿਮਲੇ ਜਾ ਕੇ ਰਹੇ ਤਾਂ ਉਹਨਾਂ ਨਾਲ ਉਹਨਾਂ ਦਾ ਇੱਕ ਦੋ ਮਿੱਤਰ ਸੀ। ਭਾਈ ਸਾਹਿਬ ਬਾਹਰ ਬੈਠੇ, ਇੱਕ ਮਿੱਤਰ ਕਹਿੰਦਾ ਭਾਈ ਸਾਹਿਬ ਆਹ ਜਿਹੜਾ ਤੁਹਾਡੇ ਨਾਲ ਬੰਦਾ ਦੂਜਾ, ਇਹ ਮੇਰੇ ਕੋਲ ਥੋੜੀ ਨਿੰਦਾ ਕਰੀ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਬਸ ਬਸ ਕੁਛ ਨਹੀਂ ਕਹਿਣਾ, ਇਹ ਤਾਂ ਮੇਰਾ ਧੋਬੀ ਰੱਖਿਆ ਹੋਇਆ, ਨਿੰਦਕ ਹਮਰੇ ਕੱਪੜੇ ਧੋਏ। ਕਹਿੰਦੇ ਮੇਰਾ ਧੋਬੀ, ਮੇਰੇ ਧੋਬੀ ਨੂੰ ਨਾ ਕੁਛ ਕਹੀ, ਇਹ ਤਾਂ ਮੇਰਾ ਇੰਨਾ ਫਾਇਦਾ ਕਰ ਰਿਹਾ, ਰੋਜ਼ ਮੇਰੇ ਕੱਪੜੇ ਧੋਂਦਾ, ਮੇਰਾ ਮਨ ਧੋ ਦਿੰਦਾ, ਇਹ ਮੇਰੀ ਸਾਰੀ ਗੰਦਗੀ ਖਾ ਜਾਂਦਾ ਰੋਜ਼। ਜਿਵੇਂ ਅਜੈ ਰਾਜੇ ਨੇ ਲਿੱਦ ਦਾਨ ਕੀਤੀ, ਉਹਨੂੰ ਲਿੱਦ ਖਾਣੀ ਪਈ, ਲਿੱਦ ਤਾਂ ਮੁੱਕ ਗਈ ਲੋਕਾਂ ਤੋਂ ਨਿੰਦਾ ਕਰਵਾ ਕੇ, ਪਰ ਮੂਲ ਰੂਪ ਦੇ ਵਿੱਚ ਉਹਨੂੰ ਖਾਣੀ ਪਈ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਨਾ ਕਰੋ, ਨਿੰਦਾ ਕਰਨ ਨਾਲ ਬਹੁਤ ਨੁਕਸਾਨ ਹੁੰਦਾ। ਸੰਤ ਕਾ ਦੁਖੀ ਮਹਾ ਅਹੰਕਾਰੀ। ਜਿਹੜਾ ਸੰਤਾਂ ਦਾ ਦੁਖੀ ਹੈ, ਦੋਸ਼ ਰੋਪਣ ਵਾਲਾ ਨਿੰਦਕ ਹੈ, ਉਹ ਫਿਰ ਹੌਲੀ ਹੌਲੀ ਆਪਣੇ ਆਪ ਚ ਅਹੰਕਾਰ ਕਰਨ ਲੱਗ ਜਾਂਦਾ, ਮੇਰੀ ਕਿਹੜਾ ਲੱਤ ਤੋੜ ਲਈ ਉਹਨੇ, ਮੈਨੂੰ ਕਿਹੜਾ ਕੁਛ ਕਹਿ ਦਿੱਤਾ, ਦੇਖੋ ਮੈਂ ਉਹਦੀ ਨਿੰਦਾ ਕਰਦਾ, ਮੇਰਾ ਕੀ ਵਿਗਾੜ ਲਿਆ ਉਹਨੇ। ਹੁਣ ਜੇ ਉਹ ਕਿਸੇ ਮਹਾਤਮਾ ਨੂੰ ਕਹੇ ਮੇਰਾ ਵਿਗਾੜ ਕੇ ਦਿਖਾਓ, ਮਹਾਤਮਾ ਇਹ ਜਾਣਦੇ ਨੇ ਵੀ ਭਾਣੇ ਅੰਦਰ, ਨਾਲੇ ਉਹ ਆਪਣੀ ਸ਼ਕਤੀ ਨੂੰ ਵੇਸਟ ਨਹੀਂ ਕਰਦੇ ਵੀ ਤੇਰੀ ਲੱਤ ਤੋੜਨ ਵਾਸਤੇ ਤਾਂ ਨਹੀਂ ਭਗਤੀ ਕੀਤੀ ਮੈਂ। ਉਹ ਕਹਿੰਦੇ ਮੈਂ ਖਰਾਬ ਨਹੀਂ ਕਰਨੀ ਸ਼ਕਤੀ ਆਪਣੀ, ਇਸ ਕਰਕੇ ਉਹ ਤਾਂ ਨੁਕਸਾਨ ਨਹੀਂ ਉਹਦਾ ਕੋਈ ਕਰਦੇ, ਉਹ ਸਿਰ ਚੜੀ ਜਾਂਦਾ ਦਿਨੋਂ ਦਿਨ ਉਹ ਹੰਕਾਰ ਚ ਵਾਧਾ। ਫਿਰ ਇੱਕ ਦਿਨ ਉਹ ਜੜੋਂ ਹੀ ਪੁੱਟਿਆ ਜਾਂਦਾ। ਸੋ ਜਿਵੇਂ ਕੋਈ ਮਹਾਤਮਾ ਸੀ, ਉਹਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ, ਕਹਿੰਦੇ ਜੀ ਉਹ ਬੰਦਾ ਤੁਹਾਡਾ ਬਹੁਤ ਨਿੰਦਕ ਬਣ ਗਿਆ, ਬੜੀ ਨਿੰਦਾ ਕਰਦਾ, ਕੀ ਇਲਾਜ ਕਰੀਏ, ਸਾਥੋਂ ਸੁਣੀ ਨਹੀਂ ਜਾਂਦੀ। ਮਹਾਤਮਾ ਉਹਨੂੰ ਉਲਟਾ ਵਾਰ ਦੇਣ ਲੱਗ ਪਏ ਨਿੰਦਕ ਨੂੰ, ਕਹਿੰਦੇ ਵਧੇ ਫੁੱਲੇ ਭਾਈ, ਹੋਰ ਵਧੇ ਫੁੱਲੇ। ਸਾਰੇ ਲੋਕ ਬੜੇ ਹੈਰਾਨ ਹੋਏ, ਉਹ ਤੁਹਾਡੀ ਨਿੰਦਾ ਕਰਦਾ, ਤੁਸੀਂ ਕਹਿੰਦੇ ਵਧੇ ਫੁੱਲੇ, ਤਾਂ ਸਾਨੂੰ ਗੱਲ ਚੰਗੀ ਨਹੀਂ ਲੱਗੀ। ਮਹਾਤਮਾ ਕਹਿੰਦੇ ਕੋਈ ਨਹੀਂ, ਪਰਮਾਤਮਾ ਨੂੰ ਹੋਰ ਉੱਚਾ ਠਾਵੇ, ਵਧੇ ਫੁੱਲੇ, ਅਸੀਂ ਕੱਲ ਕਹਿੰਦੇ ਹਾਂ ਵਾਧਾ ਫੁੱਲਦਾ ਗਿਆ, ਵਾਧਾ ਫੁੱਲਦਾ ਗਿਆ, ਤਾਂ ਇੱਕ ਦਿਨ ਉਹ ਬਿਲਕੁਲ ਜੜੋਂ ਹੀ ਪੱਟਿਆ ਗਿਆ। ਫਿਰ ਮਹਾਤਮਾ ਨੂੰ ਕਹਿਣ ਲੱਗੇ ਤੁਸੀਂ ਇਹ ਗੱਲ ਕਹੀ ਵਾਧਾ ਫੁੱਲਦਾ ਰਹੇ ਫਿਰ ਉਹ ਜੜੋਂ ਪੱਟਿਆ ਗਿਆ, ਇਹ ਕੀ ਕਾਰਨ ਹੋਇਆ? ਮਹਾਤਮਾ ਕਹਿਣ ਲੱਗੇ ਸਾਡੇ ਵੱਡੇ ਮਹਾਤਮਾ ਕਿਸੇ ਪਿੰਡ ਗਏ ਸੀ, ਉੱਥੇ ਰਸਤੇ ਵਿੱਚ ਇੱਕ ਕਾਫੀ ਡੂੰਘਾ ਜੜਾਂ ਵਾਲਾ ਜਿਹੜਾ ਜੰਡ ਦਾ ਬੂਟਾ ਹੁੰਦਾ ਲੱਗਿਆ, ਉਹ ਉਪਰੋਂ ਉਪਰੋਂ ਕੱਟਿਆ ਹੋਣ ਕਰਕੇ ਛੋਟਾ ਜਿਹਾ ਰਹਿ ਗਿਆ, ਤੇ ਉਹ ਮਹਾਤਮਾ ਅਟਕ ਕੇ ਡਿੱਗ ਪਏ ਉਹਦੇ ਵਿੱਚ। ਡਿੱਗਣ ਨਾਲ ਉੱਠ ਕੇ ਖੜੇ ਹੋ ਕੇ ਕਹਿੰਦੇ ਹੋਰ ਲੰਬਾ ਹੋ, ਹੋਰ ਵੱਧ ਫੁੱਲ। ਸੇਵਕ ਕਹਿਣ ਲੱਗੇ ਇਹਨੂੰ ਪੱਟ ਦੇਈਏ, ਕਹਿੰਦੇ ਨਹੀਂ ਪੱਟਣਾ ਨਹੀਂ, ਹੋਰ ਲੰਬਾ ਹੋਣ ਦੇ ਇਹਨੂੰ, ਵਧੇ ਫੁੱਲੇ। ਉਹ ਬੂਟਾ ਮਹਾਤਮਾ ਦੇ ਵਰ ਕਰਕੇ ਇੰਨਾ ਉੱਚਾ ਉੱਠ ਗਿਆ, ਇੰਨਾ ਉੱਚਾ ਉੱਠ ਗਿਆ, ਇੱਕ ਦਿਨ ਹਨੇਰੀ ਆਈ, ਜੜਾਂ ਚੋਂ ਹੀ ਪੱਟਿਆ ਗਿਆ। ਕਹਿੰਦੇ ਮੈਨੂੰ ਉੱਥੋਂ ਯਾਦ ਹੈ ਕਿ ਭਾਈ ਅਸੀਂ ਤਾਂ ਇਹੀ ਕਹਾਂਗੇ ਵਧੋ ਫੁੱਲੋ ਭਾਈ, ਤੇ ਵੱਧਦੇ ਫੁੱਲਦੇ ਫਿਰ ਇੱਕ ਦਿਨ ਐਸੀ ਹਨੇਰੀ ਆਉਂਦੀ ਹੈ ਜੜੋਂ ਹੀ ਪੱਟਿਆ ਜਾਂਦਾ। ਸੰਤ ਕਾ ਦੁਖੀ ਸਦਾ ਬਿਕਾਰੀ, ਸੰਤਾਂ ਦਾ ਦੁਖੀ ਹਮੇਸ਼ਾ ਵਿਸ਼ੇ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ, ਨਿੰਦਾ ਕਰਦਾ, ਬਾਰ ਬਾਰ ਜੰਮਣਾ ਮਰਨਾ, ਜੰਮਣਾ ਮਰਨਾ ਸਰਾਪ ਹੀ ਬਣ ਜਾਂਦਾ ਉਹਦੇ ਵਾਸਤੇ। ਨਿੰਦਾ ਕਰਨੀ ਨੁਕਸਾਨ ਕਰਦੀ ਹੈ। ਇਸ ਗੱਲ ਨੂੰ ਸਿਖਾਉਂਦੇ ਨੇ ਮਹਾਰਾਜ ਕਿ ਨਿੰਦਾ ਜਿੰਨੀ ਵੀ ਸੰਗਤ ਦੀ ਕਰਾਂਗੇ, ਮਹਾਤਮਾ ਦੀ ਕਰਾਂਗੇ, ਗੁਰਾਂ ਦੀ ਕੋਈ ਨਿੰਦਾ ਕਰਦਾ ਵੀ ਹੈ, ਉਹਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਹੱਥ ਵਿੱਚ ਕੀ ਚੀਜ਼ ਹੈ। ਇਹਦਾ ਐਸਾ ਚੱਕਰ ਚਲਾਉਂਦੇ ਨੇ, ਬਸ ਜੰਮਣ ਤੋਂ ਪਹਿਲਾਂ ਹੀ ਮਾਤਾ ਦੇ ਉਦਰ ਵਿੱਚ ਹੀ ਮਰ ਜਾਂਦਾ, ਹਰ ਵਾਰੀ 18 ਦੀ ਬਿਮਾਰੀ ਹੋ ਜਾਂਦੀ ਉੱਥੇ। ਇਹ ਸਭ ਨਿੰਦਾ ਦੇ ਕਰਨੇ ਹੁੰਦਾ। ਸੰਤ ਕੀ ਦੁੱਖ ਨਾ ਸੁੱਖ ਤੇ ਤਰੈ, ਜਿਹੜਾ ਇਨਸਾਨ ਨਿੰਦਾ ਕਰਦਾ ਹੈ ਸਾਰਾ ਦਿਨ, ਉਹਦੇ ਸਾਰੇ ਸੁੱਖ ਟਲ ਜਾਂਦੇ ਨੇ, ਦੁੱਖ ਆ ਖੜੇ ਹੁੰਦੇ ਨੇ, ਹੌਲੀ ਹੌਲੀ ਸੁੱਖਾਂ ਵਿੱਚ ਘਾਟਾ ਪੈਣ ਲੱਗ ਜਾਂਦਾ ਅਤੇ ਦੁੱਖਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ। ਸੰਤ ਕੇ ਦੁਖੀ ਕੋ ਨਾਹੀ ਥਾਉ, ਜਿਹੜਾ ਸੰਤਾਂ ਦਾ ਦੁਖੀ ਹੈ, ਦੋਸ਼ ਰੋਪਣ ਵਾਲਾ, ਉਹਨੂੰ ਕਿਤੇ ਵੀ ਕੋਈ ਵੀ ਟਿਕਾਣਾ ਨਹੀਂ ਮਿਲਦਾ, ਢੋਈ ਨਹੀਂ ਮਿਲਦੀ ਉਹਨੂੰ, ਕੋਈ ਉਹਨੂੰ ਪਸੰਦ ਨਹੀਂ ਕਰਦਾ, ਨਾ ਨਰਕਾਂ ਵਿੱਚ, ਨਾ ਸਵਰਗਾਂ ਵਿੱਚ, ਨਾ ਧਰਤੀ ਉੱਤੇ, ਨਾ ਸੱਚਖੰਡ ਦੇ ਵਿੱਚ, ਉੱਥੇ ਵੀ ਨਹੀਂ ਉਹਨੂੰ ਕੋਈ ਪਸੰਦ ਕਰਦਾ। ਕਿਉਂ? ਕੋਈ ਨਿੰਦਕ ਹੈ? ਪਰ ਮਹਾਰਾਜ ਇਹਨੂੰ ਤਾਂ ਕਿਤੇ ਕੋਈ ਬਖਸ਼ਦਾ ਹੀ ਨਹੀਂ। ਹੁਣ ਇਹਦਾ ਇਲਾਜ ਕੀ ਹੈ? ਕਹਿੰਦੇ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਜੇ ਮਹਾਤਮਾ ਨੂੰ ਹੀ ਭਾ ਜਾਵੇ ਤਾਂ ਉਹ ਮਿਲਾ ਸਕਦੇ ਨੇ, ਉਹਨਾਂ ਦੀ ਕਿਰਪਾ ਹੋ ਜਾਏ ਤਾਂਹੀਓ ਕਿਰਪਾ ਬਣਦੀ ਹੈ, ਨਹੀਂ ਤਾਂ ਕੋਈ ਰਸਤਾ ਹੋਰ ਹੈ ਹੀ ਨਹੀਂ। ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਾ, ਤਰੀਕੇ ਆਉਂਦੇ ਨੇ, ਉਹੀ ਇਹਨਾਂ ਕੰਮਾਂ ਤੋਂ ਕੰਮ ਲੈ ਸਕਦੇ। ਸੋ ਜਿਵੇਂ ਕੋਈ ਬਹੁਤ ਵੱਡੇ ਮਹਾਤਮਾ ਪਿਛਲਿਆਂ ਸਮਿਆਂ ਚ ਹੋਏ ਨੇ, ਅੱਜ ਤੋਂ 30-40 ਸਾਲ ਪਹਿਲਾਂ ਸੁੱਤੇ ਸਿੱਧੇ ਉਹਨਾਂ ਨੇ ਬਚਨ ਕਰ ਦਿੱਤਾ, ਕਹਿੰਦੇ ਆਹ ਸਾਰਾ ਇਲਾਕਾ ਤਾਂ ਪਾਣੀ ਨੇ ਡੁਬੋ ਦੇਣਾ। ਇੱਕ ਹੋਰ ਮਹਾਤਮਾ ਉਸ ਇਲਾਕੇ ਚ ਬੈਠੇ ਨੇ, ਕਹਿੰਦੇ ਉਹਨਾਂ ਨੇ ਬਚਨ ਕਰਤਾ ਜੀ ਇਹ ਇਲਾਕਾ ਪਾਣੀ ਚ ਡੁੱਬ ਜਾਣਾ। ਕਹਿੰਦੇ ਇਉਂ ਕਰੋ, ਹੁਣੇ ਹੀ ਜਾਓ, ਉਹਨਾਂ ਨੂੰ ਬੇਨਤੀ ਕਰੋ ਕਿ ਮਹਾਰਾਜ ਵੀ ਆਹ ਸਾਡਾ ਇਲਾਕਾ ਜਿਹੜਾ ਨਾ ਇਹ ਜ਼ਰੂਰ ਬਚਾ ਲਿਓ। ਪਾਣੀ ਵੀ ਕਾਫੀ ਕਾਫੀ ਖੜਾ ਸੀ, ਫਿਰ ਟਰੈਕਟਰ ਤੇ ਬੰਦੇ ਭੇਜੇ, ਕਹਿੰਦੇ ਆਓ ਬਈ ਕਿਵੇਂ ਆਏ ਹੋ? ਕਹਿੰਦੇ ਜਿਹੜਾ ਤੁਸੀਂ ਬਚਨ ਕੀਤਾ ਵੀ ਆਹ ਸਾਰਾ ਇਲਾਕਾ ਪਾਣੀ ਚ ਡੁੱਬ ਜਾਣਾ ਹੈ, ਅਸੀਂ ਆਪਣਾ ਇਲਾਕਾ ਬਖਸ਼ਾਉਣ ਆਏ ਹਾਂ। ਕਹਿੰਦੇ ਚੰਗਾ ਭਾਈ, ਤੁਹਾਡੇ ਪਾਣੀ ਨਹੀਂ ਆਊਗਾ। ਉਸ ਇਲਾਕੇ ਵਿੱਚ ਸਾਰੇ ਪਾਸੇ 8-8, 10-10 ਫੁੱਟ ਪਾਣੀ ਚੜਿਆ, ਪਰ ਜਿੱਥੋਂ ਬਖਸ਼ਾ ਲਿਆ ਉੱਥੇ ਪਾਣੀ ਆਇਆ ਹੀ ਨਹੀਂ। ਇਹ ਉਹਨਾਂ ਦੀ ਸ਼ਕਤੀ ਹੁੰਦੀ ਹੈ, ਉਹਨਾਂ ਦੇ ਬਚਨ ਹੁੰਦੇ ਨੇ, ਤੇ ਜਿਹੜੇ ਇਨਸਾਨ ਮੌਕਾ ਸੰਭਾਲ ਲੈਂਦੇ ਨੇ ਆਪਣਾ, ਉਹ ਬਚ ਜਾਂਦੇ ਨੇ। ਜਿਹੜੇ ਬੰਦੇ ਮੌਕਾ ਨਹੀਂ ਸੰਭਾਲਦੇ ਉਹ ਬਚ ਨਹੀਂ ਸਕਦੇ। ਸੋ ਇਸ ਕਰਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਵੇਰੇ ਸ਼ਾਮ ਖੜ ਕੇ ਮਾਫ਼ੀ ਮੰਗੋ ਕਿ ਮਹਾਰਾਜ ਅੱਜ ਸਾਰਾ ਦਿਨ ਵਿੱਚ ਜਿੰਨੀਆਂ ਗਲਤੀਆਂ ਮਾਫ਼ ਕਰ ਦਿਓ। ਸੱਤੇ ਬਲਵੰਡੇ ਦੀ ਵਾਰ ਪੜ੍ਹੋ, ਕਿਉਂਕਿ ਮਾਫ਼ੀ ਦਿਵਾਉਣ ਵਾਸਤੇ ਹੀ ਹੈ। ਸੰਤ ਕੇ ਦੋਖੀ ਕੋ ਨਾਹੀ ਥਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਮਹਾਤਮਾ ਹੀ ਭਾਵੇ, ਜੇ ਉਹਨੂੰ ਭਾ ਜਾਵੇ ਤਾਂ ਉਹ ਮਿਲਾ ਲੈਂਦੇ ਨੇ ਵਿਛੜਿਆ ਹੋਇਆਂ ਨੂੰ, ਗਲਤੀ ਕੀਤੀਆਂ ਹੋਇਆਂ ਨੂੰ, ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ। ਜਿਵੇਂ ਆਪਣੇ ਵਿੱਚੋਂ ਕੋਈ ਬੰਦਾ ਬਹੁਤ ਬਾਣੀ ਪੜ੍ਹੇ, ਕੋਈ ਤਾਂ ਸਾਰਾ ਦਿਨ ਆਪਣੇ ਕੰਮਾਂ ਵਿੱਚ ਫਸਿਆ ਰਹੇ, ਕਿਸੇ ਤੇ ਰੱਬ ਦੀ ਇਹੋ ਜਿਹੀ ਕਿਰਪਾ ਹੋ ਜਾਵੇ ਕਿ ਉਹ 12-14 ਘੰਟੇ ਪਾਠ ਕਰੀ ਜਾਵੇ, ਕਰੀ ਜਾਵੇ, ਕਰੀ ਜਾਵੇ, ਹੌਲੀ ਹੌਲੀ ਉਹਦੇ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸ਼ਕਤੀ ਹੋ ਜਾਵੇ, بس آپ سارے انہوں چکن لگ جائیں گے بھی یہ بندے دی بہت کمائی ہے. ایک کمائی کا صدقہ ہی آپ کہنے یہ تو بھی ہوں سادھو ہو گیا, سنت ہو گیا, گرمکھ پیارا ہو گیا, یہ رب کا بھگت ہو گیا. یہ بھی چیز ہے سنت مہاتما کتنے اتوں نہیں آئے ہوئے, ڈگے نہیں ہوئے. سنگت دے وچوں ہی جیڑا منکھ کمائی کر لینا وہی مہاتما بن جا, جیڑا بندہ کریتیاں کر لگ جا وہ پاپی بن جا. سنت کا دوکھی ادھ بیچ تے ٹوٹا ہے, سنتاں دا دوکھی پرتکھ بھی جے نندک بن جا ادھ وچکاروں ٹوٹ جاتا, شریر بھی ٹوٹ جا وہ ادھ بچالے عمر بھی ٹوٹ جاتی ہے, وہ کم بھی ادھ بچالے ٹوٹ جاتے سارے. جے نندا کرے تا منہ ہی بند رکھ لو, لوڑ ہی نہیں نندا کرن دی. چاہے کوئی مہاتما تانوں دیکھن نوں ماڑا لگے جا چنگا لگے, جا آپاں نے نندا نہیں کرنی, یہ گل دا دھیان رکھنا بس. ٹھیک ہے نہیں جانا وہ کول, مرضی ہے یہ تو اپنی مرضی ہے, پر نندا نہ کرو. مہاراج کہن نندا نہ کرو, جانا نہ جانا وہ تیری مرضی ہے. تے پھر ہولی ہولی تیرا منہ کھل جانا, کل نوں گرو گرنتھ صاحب دی نندا ہن کری جاندے نے کئی, آد شری دسم گرنتھ دی نندا بھی کری جاندے نے, گرو گرنتھ صاحب دی نندا کری جاندے نے. ہن لوگ نہیں کہی جاندے کہ رب ہے ہی نہیں, رب دی نندا کری جاندے نے. جدو بندے دا منہ کھل گیا پھر پھڑ کے لینا دا, پھر نندا ہی کری جاندا او. سنت کا دوکھی کتے کاج نہ پہنچا, سنتاں دا دوکھی کسے کم تک سرے پہنچدا ہی نہیں, سارے کم ہی وہ رستے چوری رہ جاندے نے. پیرتھی ورگے دا کوئی کام سرے لگیا ہی نہیں, پیر ملدا ہی لگیا. جڑے یہ جی نندک سی گرو صاحباں دے انہاں دا کوئی کام کسے سرے نہیں لگیا. سنت کے دوکھی کا ادیان پرمائی ہے, پرمیشر کی کردے نے سنت دے دوکھی نوں اجاڑاں چ پا دیندے نے, بیا بان جنگلاں چ پا دیندے نے, پٹکدا پھر. سنت کا دوکھی اجڑ پائی ہے چجے نال ہے, سنتاں دے دوکھی نوں اجڑ چ پا دیندے. یہ جی غلط تھان دے اتے پا دیندے, کلے ہی تریا پھردا, جانا کتے ہور ہے چلیا کتے ہور جاندا. جانا چاہندا میں چنگے پاسے جاواں پر جا نہیں سکدا کیونکہ انہیں نندا کیتی ہے. نندا کرن والے دا کوئی کارج راس نہیں آؤدا کدے بھی. سنت کا دوکھی انتر تے تھوتھا, اندروں بالکل خالی ہو جاندا ہے, کوئی گن نہیں رہندا وہ دے اندر, ہولی ہولی گناں دی گھاٹ پی جاندی, اوگناں دا بھریا ہو جاندا ہے. کیویں تھوتھا ہو جاندا مہاراج؟ وہ مہاراج کہنے جیوں سانس بنا مرتک کی لوتھا, جیویں مرے ہوئے بندے دی شریر ہوندا سواساں تو بنا ہو جاندا نا, اس طرح جیڑا نندک بندہ او دے اندروں سارا کچھ ہی مک جاندا, شبھ گن تاں ختم ہی ہو جاندے نے, ہولی ہولی نندا کر لے جاندا. اے جے بڑے لوگ اسی دیکھے نے نندا کرن والے, انہاں دا یہی حال ہوندا دیکھیا, جیویں مہاراج نے ایتھے بچن لکھیا نا, بالکل اسی طرح ہی ہویا. پہلا بڑے نیڑے رہے, پھر نندا کیتی, پھر رہت چھڈ کے رہ چھڈ کے غلط چیزاں کھان پین لگ گئے, پھر ہور ہی کسے نے آ کر کے انہاں دے کئی دشمن بن گئے, پھر انہاں نے کٹکٹا تا انہوں. مہاراج کہنے بھائی وہ بالکل ختم ہی ہو جاندا. سنت کے دوکھی کی جڑ کچھ نہ ہے, وہ جڑ بھی نہیں رہی دنیا دے اندر. ہولی ہولی انہاں دا پریوار بھی سکھ نال پھر ترنا شروع ہو جاندا, جاں تا جنم ہی نہیں لیندا انہاں دے گھر چ, کوئی بالک ہی نہیں آتا, انہوں کی جڑ سنسار اندر رہندی نہیں. آپن بیج آپے ہی کھا ہے, وہ آپ ہی بیج نے آپ ہی کھاندے نے. مہاراج کہنے اسی تو کچھ نہیں کہا انہوں, اسی تو نہیں کہا نندا کر کے ماڑا بیج, اسی تو کہا سی تو بیجنا کر ست نام شری واہگرو, ست نام شری واہگرو صاحب جی, ست نام شری واہگرو صاحب جی, ست نام شری واہگرو صاحب جی, ست نام شری واہگرو. اپنے گھر کھان واسطے اپنی باغیچی جی آپ پانچ مرچاں دے بوٹے لا لیے تو بہت نے, جنہیں مرچاں بیچنیاں نے وہ اپنا کھیت بھر لینا. پانچ بوٹے ٹماٹر کے بہت نے, ایک بوٹا امبان کا بھی بڑا خرچ, وہی نہیں مکتا ایک پروار واسطے. اسی پرکار بہتا کرن نالوں پانچ واری واہگرو جڑا آپ کہنے آپ یہ مکنا ہی نہیں, اینا ہی نہیں مکنا, ਟਿੱਚਰ ਮੂਲ ਨਾ ਫੜੀਂਦੋ ਜਿੱਚਰ ਆਪ ਕਿਰਪਾਲ ਸ਼ਬਦ ਫੁੱਟ ਬਾਬਾ ਨਾਨਕਾ ਖਾਹ ਖਰਚ ਧਨ ਮਾਲ ਇੰਨਾ ਹੀ ਨੀ ਮੁੱਕਣਾ ਆਪਣਾ ਤਾਂ ਅਦਾ ਪੰਜ ਪੰਜ ਇੰਨੇ ਬੀਜ ਲਏ ਤੇ ਇੰਨੇ ਜਾਣਿਆਂ ਨੇ ਇਕੱਠਾ ਬੋਲ ਦਿੱਤਾ ਤੇ ਇਹ ਤੇ ਬੋਲ ਲੱਗ ਗਿਆ ਆਪਣੇ ਵਾਸਤੇ ਇਹ ਤਾਂ ਭੰਡਾਰਾ ਬਣ ਗਿਆ ਵੱਡਾ ਸਾਰਾ ਮਹਾਰਾਜ ਕਹਿੰਦੇ ਨੇ ਆਪੇ ਦੇਖੋ ਬੀਜਣਾ ਤੁਸੀਂ ਆਪੇ ਖਾਣਾ ਭਾਈ ਇਸ ਕਰਕੇ ਧਿਆਨ ਰੱਖਿਆ ਕਰੋ ਬੀਜਣ ਵੇਲੇ ਧਿਆਨ ਰੱਖਿਆ ਕਰੋ ਫਿਰ ਖਾਣ ਵੇਲੇ ਰੋਇਆ ਨਾ ਕਰੋ ਜਦੋਂ ਬੀਜ ਦਿੱਤਾ ਮਾੜਾ ਤੇ ਫਿਰ ਖਾਣ ਵੇਲੇ ਕਿਉਂ ਚੰਗਾ ਮੰਗਦੇ ਹੋ ਪਹਿਲਾਂ ਬੀਜਣ ਵੇਲੇ ਹੀ ਸੋਚ ਲਿਆ ਕਰੋ ਮੈਂ ਗਲਤ ਕੰਮ ਕਰ ਰਿਹਾ ਸੰਤ ਕੇ ਦੁਖੀ ਕੋ ਅਵਰ ਨਾ ਰੱਖਣਹਾਰ ਹੁਣ ਦੁਖੀ ਨੂੰ ਕੋਈ ਰੱਖਦਾ ਨੀ ਥਾਂ ਤਾਂ ਭਟਕਦਾ ਪਾ ਮਹਾਰਾਜ ਕਹਿੰਦੇ ਇਹਨੂੰ ਸੱਤੇ ਬਲਵੰਡੇ ਨੂੰ ਕੋਈ ਮੂੰਹ ਨਾ ਲਾਵੇ ਜਿਹੜਾ ਮੂੰਹ ਲਾਏਗਾ ਉਹ ਸਿੱਖੀ ਤੋਂ ਖਾਰਜ ਹੋ ਜਾਏਗਾ ਬੁਲਾਵੇ ਨਾ ਇਹਨਾਂ ਨੂੰ ਕੋਈ ਜਿਹੜਾ ਬੁਲਾਵੇਗਾ ਉਹਨੂੰ ਵੀ ਕੀੜੇ ਪੈ ਜਾਣਗੇ